ਸਰੀਰ ਦੇ ਅਨਿਖੜਵੇਂ ਅੰਗ ਅਤੇ ਪ੍ਰਭੂ ਦੀ ਬਖਸ਼ਿਸ਼ ਸਾਬਤ ਸੂਰਤ ਨੂੰ ਮਨੁੱਖ ਤਿਲਾਂਜਲੀ ਕਿਉਂ ਦੇ ਰਿਹਾ ਹੈ? ਇਸ ਦੇ 5 ਕੁ ਮੋਟੇ ਕਾਰਨ ਵੇਖਣ ਨੂੰ ਮਿਲਦੇ ਹਨ। ਇੱਕ ਤਾਂ ਹੈ ਕਿ ਰਿਸੋ ਰਿਸੀ ਕੇਸਾਂ ਦੀ ਬੇਅਦਬੀ। ਆਮ ਦੇਖਣ ਵਿਚ ਆਉਂਦਾ ਹੈ ਕਿ ਸੰਸਾਰ ਦੀ ਬਹੁਤੀ ਖੇਡ ਭੇਡ ਚਾਲ ਹੀ ਚੱਲ ਰਹੀ ਹੈ। ਕੋਈ ਵਿਰਲੇ ਹੀ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਇਨਸਾਨ ਹੋਣਗੇ ਜੋ ਆਪਣੀ ਸੋਚ ਆਪਣੀ ਸਮਝ ਨੂੰ ਵਰਤ ਕੇ ਆਪਣੇ ਨਫੇ ਨੁਕਸਾਨ ਦਾ ਲੇਖਾ ਜੋਖਾ ਕਰਕੇ ਆਪਣੇ ਨਿੱਜ ਦੇ ਜੀਵਨ ਨੂੰ ਚਲਾਉਂਦੇ ਹੋਣਗੇ। ਨਹੀਂ ਤਾਂ ਦੇਖਾ ਦੇਖੀ ਤੇ ਰਿਸੋ ਰਿਸੀ ਹੀ ਸਾਰਾ ਸੰਸਾਰ ਚੱਲ ਰਿਹਾ। ਜਿਵੇਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਜਿੱਧਰ ਪਿੰਡ ਦਾ ਚੌਣਾ ਉਧਰ ਬੰਤੋ ਦੀ ਬੱਚੀ ਵਾਲੀ ਸੱਚਾਈ ਵਰਤ ਰਹੀ ਹੈ। ਪਰ ਯਾਦ ਰੱਖੋ, ਰਿਸੋ ਰਿਸੀ ਜਾਂ ਭੇਡ ਚਾਲ ਚੱਲਣ ਕਾਰਨ ਹੀ ਬਹੁਤੇ ਸਾਰੇ ਦੁੱਖ ਤਕਲੀਫਾਂ ਅਤੇ ਨੁਕਸਾਨ ਮਨੁੱਖ ਸਹੇੜ ਲੈਂਦਾ। ਮਿਸਾਲ ਦੇ ਤੌਰ ਤੇ ਜ਼ਿਮੀਂਦਾਰਾਂ ਵੱਲ ਧਿਆਨ ਮਾਰੀਏ। ਜੇ ਕੁਝ ਜ਼ਿਮੀਂਦਾਰਾਂ ਨੇ ਆਲੂਆਂ ਦੀ ਫਸਲ ਲਾਈ, ਉਨ੍ਹਾਂ ਸੋਹਣੇ ਪੈਸੇ ਵੱਟ ਲਏ, ਬਾਕੀ ਸਾਰਿਆਂ ਨੇ ਵੀ ਹੋਰ ਫਸਲਾਂ ਦਾ ਤਿਆਗ ਕਰਕੇ ਮਹਿੰਗੇ ਤੋਂ ਮਹਿੰਗਾ ਬੀਜ ਲੈ ਕੇ ਆਲੂ ਹੀ ਲਾ ਦਿੱਤੇ। ਬਹੁਤੀ ਫਸਲ ਹੋ ਜਾਣ ਕਾਰਨ ਜ਼ਿਮੀਂਦਾਰ ਨੂੰ ਨਫ਼ਾ ਤਾਂ ਕੀ ਹੋਣਾ ਸੀ, ਸਗੋਂ ਖਾਦ ਅਤੇ ਬੀਜ ਦੇ ਖਰਚਿਆਂ ਤੋਂ ਵੀ ਹੱਥ ਧੋਣਾ ਪੈ ਗਿਆ। ਐਨ ਇਸੇ ਤਰ੍ਹਾਂ 10 ਕੁ ਸਾਲ ਪਹਿਲਾਂ ਲੋਕਾਂ ਨੇ ਪਾਪੂਲਰ ਦੇ ਦਰਖਤ ਲਾਉਣੇ ਸ਼ੁਰੂ ਕੀਤੇ। ਵੇਖੋ ਵੇਖੀ ਰਿਸੋ ਰਿਸੀ ਸਾਰੇ ਜ਼ਿਮੀਂਦਾਰਾਂ ਨੇ ਪਾਪੂਲਰ ਦੇ ਦਰਖਤ ਲਾ ਕੇ ਸਾਰੇ ਖੇਤ ਭਰ ਦਿੱਤੇ। ਆਪਣੀ ਸਮਝ ਤੋਂ ਕੰਮ ਨਾ ਲਿਆ, ਨਾ ਹੀ ਆਉਣ ਵਾਲੀ ਮਾਰਕੀਟ ਦਾ ਲੇਖਾ ਜੋਖਾ ਕੀਤਾ। ਸਿੱਟਾ ਇਹ ਨਿਕਲਿਆ ਕਿ ਪਾਪੂਲਰਾਂ ਦੀ ਫਸਲ ਬਾਲਣ ਦੇ ਭਾਵ ਕੀ, ਜਿਸ ਸਦਕਾ ਵਪਾਰੀਆਂ ਦੀ ਤਾਂ ਚਾਂਦੀ ਬਣ ਗਈ ਤੇ ਜ਼ਿਮੀਂਦਾਰਾਂ ਦੇ ਸਿਰ ਕਰਜ਼ਾ ਚੜ ਗਿਆ। ਪਾਪੂਲਰਾਂ ਤੋਂ ਬਾਅਦ ਫਿਰ ਸਫੈਦਿਆਂ ਦਾ ਵੀ ਇਹੋ ਹਾਲ ਹੋਇਆ। ਕਾਰਨ ਕੀ? ਰੀਸ। ਵੇਖਣ ਵਿਚ ਆਇਆ ਕਿ ਬਿਨਾਂ ਸੋਚੇ ਸਮਝੇ ਅੱਜ ਤੱਕ ਕਿਸੇ ਨੂੰ ਵੀ ਅੰਨੇਵਾਹ ਰੀਸ ਕਰਨ ਨਾਲ ਸਫਲਤਾ ਨਹੀਂ ਮਿਲੀ ਤੇ ਨਾ ਹੀ ਮਿਲਣੀ ਹੈ। ਜੇ ਵਿਆਹ ਸ਼ਾਦੀਆਂ ਵੱਲ ਵੇਖੀਏ, ਇੱਕ ਦੂਜੇ ਦੀ ਰਿਸੋ ਰਿਸੀ, ਇੱਕ ਨੇ ਦੂਜੇ ਨਾਲੋਂ ਜ਼ਿਆਦਾ ਖਰਚ ਕੀਤਾ, ਦੂਸਰੇ ਨੇ ਤੀਜੇ ਨਾਲੋਂ ਜ਼ਿਆਦਾ। ਮਨੁੱਖ ਇੱਕ ਦੂਸਰੇ ਦੀ ਰੀਸ ਕਰਦਾ ਕਰਦਾ ਕਰਜ਼ਾਈ ਹੋ ਕੇ ਸਦਾ ਲਈ ਆਪਣੇ ਵਿੱਤ ਹਾਰ ਬੈਠਦਾ ਹੈ। ਯਾਦ ਰੱਖੋ, ਰੀਸ ਕਰਨ ਵਾਲਾ ਮਨੁੱਖ ਆਪਣੇ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੁੰਦਾ, ਪਛਤਾਉਂਦਾ ਜ਼ਰੂਰ ਹੈ। ਜੀਵਨ ਵਿੱਚ ਸਫਲਤਾ ਸੋਚ ਸਮਝ ਤੋਂ ਕੰਮ ਲੈਣ ਵਾਲੇ ਅਤੇ ਆਪਣੇ ਨਫੇ ਨੁਕਸਾਨ ਵੱਲ ਵੇਖ ਕੇ ਚੱਲਣ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਅਜੋਕੇ ਸਮੇਂ ਵਿੱਚ ਸਾਡੇ ਬੱਚੇ ਬੱਚੀਆਂ ਫਿਲਮ ਐਕਟਰਾਂ ਦੀ, ਲੱਚਰ ਗੀਤ ਗਾਉਣ ਵਾਲਿਆਂ ਦੀ ਆਚਰਣ ਤੋਂ ਗਿਰ ਕੇ ਤਰ੍ਹਾਂ ਤਰ੍ਹਾਂ ਦੇ ਭੇਸ ਬਣਾ ਕੇ ਸਟੇਜਾਂ ਉੱਤੇ ਨੰਗੇਜ ਦਾ ਪ੍ਰਦਰਸ਼ਨ ਕਰਨ ਵਾਲਿਆਂ ਦੀ ਰੀਸ ਕਰਕੇ ਉਹੋ ਜਿਹੇ ਲਿਬਾਸ ਪਹਿਨਣ ਲੱਗ ਪਏ ਹਨ ਅਤੇ ਉਨ੍ਹਾਂ ਵਰਗੀਆਂ ਸ਼ਕਲਾਂ ਬਣਾ ਕੇ ਆਪਣੇ ਆਪ ਵਿੱਚ ਹੀਰੋ ਬਣੀ ਬੈਠੇ ਨੇ। ਲੱਚਰ ਗੀਤ ਗਾਉਣ ਵਾਲਿਆਂ ਨੇ ਅਤੇ ਐਕਟਰਾਂ ਨੇ ਜਾਂ ਸਰੀਰ ਦੇ ਨੰਗੇਜ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੇ ਤਾਂ ਧਨ ਦੀ ਖੂਬ ਕਮਾਈ ਕੀਤੀ, ਪਰ ਉਨ੍ਹਾਂ ਦੀ ਰੀਸ ਕਰਨ ਵਾਲਿਆਂ ਦੇ ਪੱਲੇ ਕੀ ਪਿਆ? ਪੱਲੇ ਪਈ ਸਾਬਤ ਸੂਰਤ ਦੀ ਭੰਨ ਤੋੜ, ਪੱਲੇ ਪਈ ਵਿਕਾਰ ਅਤੇ ਵਿਕਾਰੀ ਬਿਰਤੀ, ਪੱਲੇ ਪਈ ਅਚਰਣਹੀਣਤਾ, ਪੱਲੇ ਪਈ ਗੁਰੂ ਦੀ ਨਾਰਾਜ਼ਗੀ। ਜੇ ਰੀਸ ਕਰਨੀ ਹੈ ਤਾਂ ਰੀਸ ਕਰੋ ਆਪਣੇ ਤੋਂ ਸਿਆਣਿਆਂ ਦੀ, ਰੀਸ ਕਰੋ ਉੱਚੇ ਅਚਰਣ ਵਾਲਿਆਂ ਦੀ, ਰੀਸ ਕਰੋ ਇੱਜ਼ਤਦਾਰਾਂ ਦੀ, ਰੀਸ ਕਰੋ ਭਾਈ ਤਾਰੂ ਸਿੰਘ ਜੀ ਦੀ, ਰੀਸ ਕਰੋ ਭਾਈ ਮਤੀ ਦਾਸ, ਭਾਈ ਦਿਆਲ ਦਾਸ ਜੀ ਵਰਗੇ ਯੋਧਿਆਂ ਗੁਰਸਿੱਖਾਂ ਦੀ, ਜਿਨ੍ਹਾਂ ਨੂੰ ਅੱਜ ਵੀ ਸਾਰਾ ਸੰਸਾਰ ਜੁਹਾਰਾਂ ਕਰਦਾ ਹੈ, ਨਮਸਕਾਰਾਂ ਕਰਦਾ ਹੈ ਅਤੇ ਸਦਾ ਵਾਸਤੇ ਕਰਦਾ ਰਹੇਗਾ। ਪਰ ਅੱਜ ਤਾਂ ਹਾਲਾਤ ਹੀ ਐਸੇ ਬਣ ਗਏ ਨੇ ਕਿ ਧਰਮ ਪੰਖ ਕਰ ਉੱਡ ਰਿਹਾ। ਇਹ ਸੱਚਾਈ ਵਰਤੀ ਪਈ ਹੈ, ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇਲਾ। ਅਗਿਆਨਤਾ ਕਹੀਏ ਜਾਂ ਦੂਰ ਅੰਦੇਸ਼ੀ ਦੀ ਘਾਟ ਜਾਂ ਬੇਸਮਝੀ ਦਾ ਬੋਲਬਾਲਾ ਕਹੀਏ, ਅਜਿਹੇ ਵਾਤਾਵਰਣ ਵਿਚ ਗਰਸੇ ਨੌਜਵਾਨ ਨੇ ਕੀ ਕੀਤਾ ਆਪਣੇ ਨਾਲ? ਕਬੀਰ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅੱਜ ਦਾ ਨੌਜਵਾਨ ਇਹ ਕੰਮ ਕਰ ਰਿਹਾ ਹੈ। ਨੌਜਵਾਨ ਫੈਸ਼ਨ ਪ੍ਰਸਤੀ ਦੇ ਮੀਚਕਣੇ ਵਣ ਵਿਚ ਐਸਾ ਫਸਿਆ ਕਿ ਨਿਕਲਣ ਨੂੰ ਕੋ ਰਸਤਾ ਹੀ ਦਿਖਾਈ ਨਹੀਂ ਦਿੰਦਾ। ਨੌਜਵਾਨ ਲੜਕੇ ਲੜਕੀਆਂ ਦਾ ਭੇਸ ਬਣਾ ਕੇ ਇਸਤਰੀਆਂ ਬਣ ਨੂੰ ਉਤਾਵਲੇ ਨੇ। ਜਿਨ੍ਹਾਂ ਨੂੰ ਮਰਦ ਬਣਾਇਆ ਪਰਮੇਸ਼ਰ ਨੇ, ਉਹ ਲੜਕੇ ਲੜਕੀਆਂ ਦਾ ਭੇਸ ਬਣਾ ਕੇ ਇਸਤਰੀਆਂ ਬਣਨ ਨੂੰ ਉਤਾਵਲੇ ਹਨ ਅਤੇ ਲੜਕੀਆਂ ਤਰ੍ਹਾਂ ਤਰ੍ਹਾਂ ਦੇ ਮਰਦਾਨੇ ਵੇਸ ਪਹਿਨ ਕੇ ਨੌਜਵਾਨ ਮਰਦਾਂ ਦੀ ਜਗ੍ਹਾ ਲੈਣ ਲਈ ਉਤਾਵਲੀਆਂ ਹਨ। ਆਪੋ ਧਾਪੀ ਹੈਰਤ ਹੂਸੇ ਵਾਲੀ ਸੱਚਾਈ ਸਾਕਾਰ ਹੋ ਰਹੀ ਹੈ। ਕਾਰਨ ਕੀ ਹੈ? ਕਿ ਟੈਲੀਵਿਜ਼ਨ ਦਾ ਪ੍ਰਭਾਵ, ਮਾੜੀ ਸੋਭਤ, ਅਗਿਆਨਤਾ ਵਸ ਇਕ ਦੂਜੇ ਦੀ ਰੀਸ, ਗੁਰੂ ਉਪਦੇਸ਼ ਨੂੰ ਤਿਲਾਂਜਲੀ। ਇਹ ਭੈੜ ਉਤਨਾ ਚਿਰ ਦੂਰ ਨਹੀਂ ਹੋਣੇ ਜਿੰਨਾ ਚਿਰ ਅਸੀਂ ਖੁਦ ਗੁਰੂ ਸਿੱਖਿਆ ਦੀ ਰੋਸ਼ਨੀ ਵਿਚ ਆਪਣਾ ਨਫਾ ਨੁਕਸਾਨ ਸੋਚ ਕੇ ਅਗਿਆਨਤਾ ਵਸ ਹੋ ਰਹੀ ਇਸ ਰੀਸ ਦਾ ਤਿਆਗ ਨਹੀਂ ਕਰਾਂਗੇ, ਮਾੜੀ ਸੋਭਤ ਨੂੰ ਤਿਲਾਂਜਲੀ ਨਹੀਂ ਦਿਆਂਗੇ, ਟੈਲੀਵਿਜ਼ਨ ਉਪਰ ਅਚਰਣਹੀਣ ਪ੍ਰੋਗਰਾਮਾਂ ਦਾ ਤਿਆਗ ਨਹੀਂ ਕਰਾਂਗੇ ਉਨਾ ਚਿਰ ਅਸੀਂ ਇਸ ਦਲਦਲ ਵਿਚੋਂ ਨਹੀਂ ਨਿਕਲ ਸਕਾਂਗੇ। ਜੇ ਨਿਕਲਣਾ ਚਾਹੁੰਦੇ ਹਾਂ ਤਾਂ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਹੰਬੜਾ ਮਾਰ ਲਈਏ। ਗੁਰੂ ਸਾਡੀ ਜ਼ਰੂਰ ਬੌੜੀ ਕਰੇਗਾ, ਸਾਡਾ ਬਰਬਾਦ ਹੋ ਰਿਹਾ ਵਿਰਸਾ ਅਤੇ ਜੀਵਨ ਸਕਾਰਤਾ ਕਰ ਦੇਵੇਗਾ। ਦੂਜਾ ਕਾਰਨ ਹੈ ਸੋਹਣੇ ਬਣਨ ਲਈ ਕੇਸਾਂ ਨੂੰ ਤਿਲਾਂਜਲੀ। ਸਾਰੀ ਮਨੁੱਖ ਜਾਤ ਆਪਣੀ ਸ਼ਕਲ ਸੂਰਤ ਦੁਆਰਾ ਆਪਣੀ ਸੁਹੱਪਣ ਦਾ ਪ੍ਰਦਰਸ਼ਨ ਸੰਸਾਰ ਵਿਚ ਕਰਨਾ ਚਾਹੁੰਦੀ ਹੈ, ਕਿਉਂਕਿ ਜਦੋਂ ਮਨੁੱਖ ਸੰਸਾਰ ਵਿਚ ਜਨਮ ਲੈਂਦਾ, ਮਾਇਆ ਦੇ ਪ੍ਰਭਾਵ ਕਾਰਨ ਹਰ ਮਨੁੱਖ ਅਤੇ ਬੀਬੀ ਦੇ ਮਨ ਵਿਚ ਦੋ ਗੱਲਾਂ ਐਸੀਆਂ ਦ੍ਰਿੜ ਹੋ ਜਾਂਦੀਆਂ ਹਨ ਜੋ ਸਾਰੀ ਉਮਰ ਮਨੁੱਖ ਦੇ ਜ਼ਿਹਨ ਵਿਚੋਂ ਨਿਕਲਦੀਆਂ ਨੇ। ਪਹਿਲੀ ਇਹ ਕਿ ਮੈਂ ਸਾਰਿਆਂ ਨਾਲੋਂ ਸਿਆਣਾ ਅਤੇ ਅਕਲਮੰਦ ਹਾਂ। ਹਰ ਅਲਪ ਬੁੱਧੀ ਵਾਲਾ ਮਨੁੱਖ ਵੀ ਬਾਕੀ ਸਾਰਿਆਂ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ ਅਤੇ ਦੂਜਿਆਂ ਨੂੰ ਹਮੇਸ਼ਾ ਮਤ ਦੇਣ ਦਾ ਯਤਨ ਕਰਦਾ ਹੈ। ਜੇ ਕੋਈ ਅਲਪ ਮਤ ਵਾਲੇ ਨੂੰ ਸਿਆਣਾ ਮਨੁੱਖ ਸਿੱਖਿਆ ਵੀ ਦੇਵੇ ਤਦ ਉਹ ਸਿੱਖਿਆ ਲੈਣ ਦੀ ਥਾਂ ਗੁੱਸਾ ਕਰਕੇ ਉਸ ਦਾ ਵਿਰੋਧ ਕਰਦਾ ਹੈ, ਕਿਉਂਕਿ ਉਸ ਦੇ ਮਨ ਵਿਚ ਇਹ ਦ੍ਰਿੜ ਹੋ ਚੁੱਕਾ ਹੁੰਦਾ ਹੈ ਕਿ ਮੈਂ ਹੀ ਸਾਰਿਆਂ ਨਾਲੋਂ ਸਿਆਣਾ ਅਤੇ ਅਕਲਮੰਦ ਹਾਂ। ਦੂਜਾ, ਹਰ ਮਨੁੱਖ ਆਪਣੇ ਆਪ ਨੂੰ ਸੋਹਣਾ ਮੰਨ ਕੇ ਹੋਰ ਸੋਹਣਾ ਬਣਨ ਦਾ ਯਤਨ ਕਰਦਾ ਹੈ। ਸੋਹਣੇ ਬਣਨ ਦੀ ਲਾਲਸਾ ਅਧੀਨ ਕਦੇ ਮਨੁੱਖ ਸ਼ੀਸ਼ੇ ਅੱਗੇ ਖਲੋ ਕੇ ਮੇਕਅਪ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ, ਪਾਊਡਰ ਅਤੇ ਰੰਗਾਂ ਦਾ ਉਪਯੋਗ ਕਰਦਾ ਹੈ, ਤੇ ਕਦੇ ਪ੍ਰਭੂ ਬਖਸ਼ਿਸ਼ ਕੀਤੇ ਸੁਹੱਪਣਤਾ ਦੇ ਪ੍ਰਤੀਕ ਕੇਸਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਲਾ ਕੇ ਉਨ੍ਹਾਂ ਦਾ ਰੂਪ ਪਟਾਉਂਦਾ ਹੈ, ਤੇ ਕਦੇ ਕੈਂਚੀ ਅਤੇ ਉਸਤਰੇ ਨਾਲ ਰੋਮਾਂ ਦੀ ਕੱਟਵੱਟ ਕਰਦਾ ਹੈ। ਮਨੁੱਖ ਦੀ ਮਾਨਸਿਕਤਾ ਇੱਥੋਂ ਤੱਕ ਨਿਕਲ ਜਾਂਦੀ ਹੈ ਕਿ ਅੱਖਾਂ ਦੇ ਵਾਲ ਭਾਵ ਭਰਵੱਟੇ ਵੀ ਉਸਤਰੇ ਜਾਂ ਬਲੇਡ ਦੀ ਮਾਰ ਤੋਂ ਨਹੀਂ ਬਚਦੇ ਅਤੇ ਮਨੁੱਖ ਜਾਤ ਸੁੰਦਰ ਬਣਦੀ ਸਗੋਂ ਕਰੂਪ ਅਤੇ ਡਰਾਉਣੀ ਬਣ ਜਾਂਦੀ ਹੈ। ਇੰਨਾ ਕੁਝ ਕਰਨ ਤੋਂ ਬਾਅਦ ਵੀ ਮਨੁੱਖ ਨੂੰ ਸਕੂਨ ਨਹੀਂ ਮਿਲਦਾ। ਹੋਰ ਸੋਹਣੇ ਬਣਨ ਦੀ ਦੌੜ ਵਿਚ ਮਨੁੱਖ ਨੱਕ ਕੰਨ ਵੀ ਪੜਵਾ ਲੈਂਦਾ, ਫਿਰ ਮਨ ਸੰਤੁਸ਼ਟ ਫਿਰ ਵੀ ਨਹੀਂ ਹੁੰਦਾ। ਮਨੁੱਖ ਦੇ ਸੋਹਣੇ ਬਣਨ ਦੀ ਦੌੜ ਬੁਢੇਪੇ ਤੱਕ ਵੀ ਪਿੱਛਾ ਨਹੀਂ ਛੱਡਦੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਕਥਨ ਕਿ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਇਹ ਅਵਸਥਾ ਆ ਪੁੱਜਦੀ ਹੈ, ਪਰ ਮਨੁੱਖ ਇਸ ਅਵਸਥਾ ਵਿਚ ਵੀ ਕਈ ਵਾਰ ਕਾਲੇ ਰੰਗਾਂ ਵੱਲ ਝਾਕਦਾ ਹੈ ਅਤੇ ਬੁਢਾਪੇ ਨੂੰ ਕਾਲੇ ਰੰਗ ਦੀ ਚਾਦਰ ਹੇਠ ਛਪਾਉਣ ਦਾ ਯਤਨ ਕਰਦਾ ਹੈ, ਪਰ ਅਸਫਲ ਹੋ ਕੇ ਇਕ ਦਿਨ ਕੁਦਰਤ ਅੱਗੇ ਇਸ ਨੂੰ ਹਾਰਨਾ ਹੀ ਪੈਂਦਾ ਹੈ। ਅਖੀਰ ਪਛਤਾਵੇ ਦੇ ਠੰਡੇ ਹੌਂਕੇ ਮਾਰਦਿਆਂ ਇਸ ਨੂੰ ਇਸ ਸੰਸਾਰ ਤੋਂ ਅਗਲੇ ਸਫ਼ਰ ਲਈ ਤੁਰਨਾ ਪੈ ਜਾਂਦਾ ਹੈ। ਉਸ ਸਮੇਂ ਬਾਬਾ ਫਰੀਦ ਜੀ ਦਾ ਬਚਨ ਬਿਲਕੁਲ ਸਾਕਾਰ ਹੁੰਦਾ ਨਜ਼ਰ ਆਉਂਦਾ ਹੈ ਕਿ ਫਰੀਦਾ, ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਟ ਵਾਲੀ ਦਸ਼ਾ ਬਣ ਜਾਂਦੀ ਹੈ। ਯਾਦ ਰੱਖੋ, ਮਨੁੱਖ ਦੇ ਪੰਜਾਂ ਤੱਤਾਂ ਦੁਆਰਾ ਬਣੇ ਸਰੀਰ ਨੇ ਕਦੇ ਵੀ ਸੁੰਦਰ ਨਹੀਂ ਬਣਨਾ, ਕਿਉਂਕਿ ਸਰੀਰ ਤਾਂ ਗੰਦਗੀ, ਲਹੂ, ਮਿੱਝ, ਹੱਡੀਆਂ ਦਾ ਸੁਮੇਲ ਹੈ। ਇਹਨਾਂ ਤਿੰਨਾਂ ਨੂੰ ਚਮੜੀ ਦੀ ਚਾਦਰ ਵਿਚ ਕੁਦਰਤ ਨੇ ਲਪੇਟਿਆ ਹੋਇਆ ਹੈ। ਇਹ ਸਾਰੇ ਹੀ ਅਪਵਿੱਤਰ ਹਨ। ਜੇ ਸੁੰਦਰ ਬਣਨਾ ਹੈ ਤਾਂ ਆਤਮਾ ਨੂੰ ਸੁੰਦਰ ਬਣਾਓ, ਗੁਰੂ ਚਾਲੀ ਅਨੁਸਾਰ ਚੱਲੋ ਅਤੇ ਆਪਾ ਸਵਾਰੋ। ਜੋ ਆਪਾ ਸਵਾਰ ਲੈਂਦਾ, ਬਾਬਾ ਫਰੀਦ ਜੀ ਗਰੰਟੀ ਦਿੰਦੇ ਹਨ ਕਿ ਆਪਾ ਸਵਾਰੇ ਮਨੁੱਖ ਨੂੰ ਸੁੰਦਰਾਵਲੇ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਅਤੇ ਪ੍ਰਭੂ ਮਿਲਾਪ ਵਾਲਾ ਮਨੁੱਖ ਸਦਾ ਹੀ ਸੁਖੀ ਸੁਹੇਲਾ ਜੀਵਨ ਮਾਣਦਾ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1382 ਉੱਪਰ ਅੰਕਿਤ ਹੈ। ਆਪ ਸਵਾਰਾਂ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਗੁਰੂ ਦ੍ਰਿਸ਼ਟੀ ਵਿਚ ਉਹ ਮਨੁੱਖ ਸੁੰਦਰ ਨਹੀਂ ਜੋ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੁਆਰਾ ਆਪਣਾ ਰੂਪ ਬਣਾਉਂਦਾ ਹੈ। ਗੁਰੂ ਦੀ ਦ੍ਰਿਸ਼ਟੀ ਵਿਚ ਉਹ ਵੀ ਸੁੰਦਰ ਨਹੀਂ ਜਿਹੜਾ ਕੈਂਚੀ ਅਤੇ ਬਲੇਡ ਨਾਲ ਪ੍ਰਭੂ ਬਖਸ਼ਿਸ਼ ਰੋਮਾਂ ਦੀ ਬੇਅਦਬੀ ਕਰਦਾ ਹੈ। ਗੁਰੂ ਦੀ ਦ੍ਰਿਸ਼ਟੀ ਵਿਚ ਉਹ ਹੀ ਸੁੰਦਰ ਅਤੇ ਸੋਹਣਾ ਹੈ ਜੋ ਹਮੇਸ਼ਾ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾ ਕੇ ਸਤਸੰਗੀਆਂ ਦੇ ਸੰਗ ਨਾਮ ਦੀ ਰਾਸ ਇਕੱਤਰ ਕਰਦਾ ਹੈ। ਸਾਹਿਬਾਂ ਦਾ ਪਾਵਨ ਬਚਨ ਮਾਝ ਰਾਗ ਵਿਚ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ, ਤਥਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ। ਭਰਾਵ, ਪ੍ਰਭੂ ਦੀ ਨਾਮ ਦੀ ਰਾਸ ਜੋ ਇਕੱਠੇ ਕਰਦੇ ਹਨ ਉਹ ਹੀ ਸੁੰਦਰ ਸੁਗੜ ਸਰੂਪ ਵਾਲੇ ਹਨ। ਲੋੜ ਹੈ ਲੁਕਾਈ ਦੀ ਨਿਗਾਹ ਵਿਚ ਸੁੰਦਰ ਬਣਨ ਦੀ ਥਾਂ ਗੁਰੂ ਜੀ ਦੀ ਦ੍ਰਿਸ਼ਟੀ ਵਿਚ ਸੁੰਦਰ ਬਣਨ ਦੀ, ਨਿਰਾ ਸਰੀਰ ਨੂੰ ਸੰਵਾਰਨ ਦੀ ਥਾਂ ਆਤਮਾ ਨੂੰ ਸੰਵਾਰਨ ਦੀ। ਇਹ ਲੋੜ ਹੈ ਜੋ ਪ੍ਰਮਾਤਮਾ ਨੇ ਸ਼ਕਲ ਸੂਰਤ ਸਾਨੂੰ ਬਖਸ਼ੀ ਹੈ। ਇਸ ਦੀ ਕਟਵਟ ਕਰਕੇ ਅਸੀਂ ਕੁਰੂਪ ਤਾਂ ਜ਼ਰੂਰ ਬਣ ਜਾਵਾਂਗੇ, ਸੁੰਦਰ ਨਹੀਂ ਬਣ ਸਕਦੇ। ਤੀਜਾ ਕਾਰਨ ਹੈ ਨੌਜਵਾਨਾਂ ਦੇ ਪਤਿਤ ਪੁਣੇ ਵਿਚ ਬੀਬੀਆਂ ਦਾ ਯੋਗਦਾਨ। ਨੌਜਵਾਨਾਂ ਨੂੰ ਕੇਸ ਰਹਿਤ ਕਰਨ ਵਿਚ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਸੁਣਨ ਵਿਚ ਆਇਆ। ਯਾਦ ਰੱਖੋ, ਕੁਰਹਿਤ ਕਰਨ ਵਾਲਾ ਅਤੇ ਕੁਰਹਿਤ ਕਰਾਉਣ ਵਾਲਾ ਦੋਵੇਂ ਬਰਾਬਰ ਦੇ ਦੋਸ਼ੀ ਹਨ। ਅੱਜ ਕੱਲ੍ਹ ਸੁਣਨ ਵਿਚ ਇਹ ਆ ਰਿਹਾ ਹੈ ਕਿ ਨੌਜਵਾਨ ਲੜਕੀਆਂ ਸਾਬਤ ਸੂਰਤ ਪਤੀ ਚੁਣਨ ਦੀ ਥਾਂ ਸਾਬਤ ਸੂਰਤ ਨੂੰ ਤਲਾਂਜਲੀ ਦੇਣ ਵਾਲੇ ਨੌਜਵਾਨਾਂ ਨੂੰ ਤਰਜੀਹ ਦੇ ਰਹੀਆਂ ਹਾਂ। ਇੰਜ ਕਹਿ ਲਈਏ ਕਿ ਕੇਸਾਂ ਧਾਰੀ ਨੌਜਵਾਨਾਂ ਨੂੰ ਛੱਡ ਕੇ ਕੇਸਾਂ ਰਹਿਤ ਹੋਏ ਨੌਜਵਾਨਾਂ ਵੱਲ ਜ਼ਿਆਦਾ ਝੁਕਾਅ ਅੱਜ ਕੱਲ੍ਹ ਨੌਜਵਾਨ ਬੀਬੀਆਂ ਦਾ ਬਣਿਆ ਹੋਇਆ ਹੈ, ਜੋ ਬੱਚਿਆਂ ਵਾਸਤੇ ਬਹੁਤ ਹੀ ਮੰਦਭਾਗਾ ਰੁਝਾਨ ਹੈ। ਸੋਚੋ, ਜਿਹੜਾ ਨੌਜਵਾਨ ਆਪਣੇ ਪਰਮਾਤਮਾ ਤੋਂ ਵਾਕੀ ਹੋ ਸਕਦਾ ਹੈ, ਉਹ ਤੁਹਾਡੇ ਨਾਲ ਕਿੰਨਾ ਕੁ ਸਾਥ ਨਿਭਾਏਗਾ। ਜਿਹੜਾ ਬੱਚਾ ਆਪਣੇ ਗੁਰੂ ਦਾ ਹੁਕਮ ਨਹੀਂ ਸੁਣਦਾ, ਬੀਬੀਓ ਯਾਦ ਰੱਖਿਓ, ਸਮਾਂ ਆਏ ਤੇ ਤੁਹਾਡੀ ਵੀ ਨਹੀਂ ਸੁਣੇਗਾ। ਜੇ ਤੁਸੀਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਸਬੱਬ ਬਣ ਰਹੀਆਂ ਹੋ ਨਾ, ਤਾਂ ਯਾਦ ਰੱਖਿਓ, ਗੁਰੂ ਹੁਕਮ ਦੀ ਅਦੂਲੀ ਕਰਨ ਅਤੇ ਪ੍ਰਭੂ ਤੋਂ ਆਕੀ ਹੋਣ ਦੇ ਕਰਮ ਦੀ ਸਜ਼ਾ ਤੁਹਾਨੂੰ ਵੀ ਬਰਾਬਰ ਹੀ ਭੁਗਤਣੀ ਪੈਣੀ। ਜਦੋਂ ਆਪਣੇ ਵਿਰਸੇ ਨਾਲ ਟੁੱਟੇ ਹੋਏ ਪਤੀਆਂ ਨਾਲ ਤੁਹਾਨੂੰ ਵਾਹ ਪਵੇਗਾ ਨਾ, ਉਹ ਸ਼ਰਾਬ ਪੀ ਕੇ, ਜੂਆ ਖੇਡ ਕੇ, ਹੋਰ ਵਿਕਾਰੀ ਕਰਮ ਕਰਕੇ ਘਰ ਆਉਣਗੇ, ਤਾਂ ਤੁਸੀਂ ਉਹਨਾਂ ਦੀ ਵਿਰੋਧਤਾ ਕਰੋਗੀਆਂ। ਉਹ ਇਸ ਦੇ ਇਵਜ਼ ਵਿੱਚ ਤੁਹਾਨੂੰ ਗਾਲੀ ਗਲੋਚ ਕਰਨਗੇ, ਬੁਰਾ ਭਲਾ ਕਹਿਣਗੇ, ਤੇ ਫਿਰ ਗੱਲ ਮਾਰਕੁੱਟ ਤੱਕ ਪਹੁੰਚ ਜਾਵੇਗੀ। ਫਿਰ ਝੋਰਾ ਤੇ ਪਛਤਾਵਾ ਹੀ ਪੱਲੇ ਪੈਣਾ ਹੈ, ਸਬਰ ਕੁਝ ਵੀ ਨਹੀਂ ਸਕਣਾ। ਹੁਣ ਵੇਲਾ ਹੈ ਸੰਭਲਣ ਦਾ। ਜੇ ਤੁਸੀਂ ਆਪਣੇ ਵਿਰਸੇ ਦੀਆਂ ਮਾਲਕਣਾ ਬਣਨਾ ਹੈ, ਫਿਰ ਯਾਦ ਕਰੋ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਭਾਗ ਕੌਰ ਜੀ, ਬੀਬੀ ਸ਼ਰਨ ਕੌਰ ਦੇ ਕਾਰਨਾਮਿਆਂ ਨੂੰ ਯਾਦ ਕਰੋ। ਉਹਨਾਂ ਮਾਤਾਵਾਂ ਨੂੰ ਜਿਨ੍ਹਾਂ ਨੇ ਜੇਲ੍ਹਾਂ ਵਿਚ ਪੈ ਕੇ ਸਵਾ ਸਵਾ ਮਣ ਦੇ ਪੀਣੇ ਪੀਸੇ, ਚੱਪਾ ਚੱਪਾ ਰੋਟੀ ਤੇ ਇਕ ਇਕ ਪਾਣੀ ਦੇ ਪਿਆਲੇ ਤੇ ਦਿਹਾੜੀ ਕੱਟ ਕੇ ਬੱਚਿਆਂ ਦੇ ਟੁਕੜੇ ਹੁੰਦੇ ਵੇਖੇ, ਪਰ ਸਿਦਕੋ ਨਹੀਂ ਡੋਲੀਆਂ, ਸਾਬਤ ਸੂਰਤ ਨੂੰ ਕਾਇਮ ਰੱਖਿਆ। ਅੱਜ ਅਸੀਂ ਥੋੜ ਚਿਰੇ ਸੁਖ ਲਈ ਬਿਨਾਂ ਕਿਸੇ ਕਸ਼ਟ ਤੋਂ ਆਪ ਤਾਂ ਕੀ ਦੂਸਰਿਆਂ ਨੂੰ ਵੀ ਦੀਨੋ ਬੇਦੀਨ ਕਰਨ ਦੇ ਪਾਪ ਦੀ ਭਾਗੀ ਬਣ ਰਹੀਆਂ। ਅੱਜ ਮਾਤਾਵਾਂ ਦੀਆਂ ਲੋਰੀਆਂ ਵਿਚੋਂ ਗੁਰਬਾਣੀ ਨਿਕਲ ਗਈ ਹੈ। ਸ਼ਾਮ ਦੇ ਸਮੇਂ ਗੁਰੂ ਸਾਖੀਆਂ ਅਤੇ ਸਿੱਖ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾਉਣ ਦਾ ਮਾਤਾਵਾਂ ਪਾਸ ਸਮਾਂ ਹੀ ਨਹੀਂ ਰਿਹਾ, ਜਿਸ ਸਦਕਾ ਸਾਡੇ ਨੌਜਵਾਨ ਦੀ ਇਹ ਦੁਰਦਸ਼ਾ ਹੋ ਰਹੀ ਹੈ। ਜਦੋਂ ਦਰਖਤ ਦੇ ਮੁੱਢ ਨੂੰ ਪਾਣੀ ਨਾ ਪਵੇ, ਉਸਨੇ ਅਗਾਂਹ ਕੀ ਵਧਣਾ ਫੁੱਲਣਾ। ਅੱਜ ਬਹੁਤ ਘੱਟ ਮਾਂ ਬਾਪ ਹਨ ਜੋ ਆਪਣੇ ਬੱਚਿਆਂ ਦੇ ਧਾਰਮਿਕ ਸੰਸਕਾਰ ਬਣਾਉਂਦੇ ਹੋਣਗੇ। ਬਹੁਤ ਆਤ ਵਿਚ ਬੱਚਿਆਂ ਦੇ ਸੰਸਕਾਰ ਕਾਰਟੂਨਾਂ ਦੀਆਂ ਕਹਾਣੀਆਂ ਚੋਂ, ਐਕਟਰਾਂ ਦੇ ਐਕਸ਼ਨਾਂ ਚੋਂ, ਲਚਰ ਗੀਤ ਗਾਉਣ ਵਾਲਿਆਂ ਦੇ ਬੋਲਾਂ ਚੋਂ ਬਣ ਰਹੇ ਹਨ। ਦੋਸ਼ ਬੱਚਿਆਂ ਦਾ ਨਹੀਂ, ਦੋਸ਼ ਹੈ ਸਾਡਾ ਮਾਤਾ ਪਿਤਾ ਦਾ, ਜਿਨ੍ਹਾਂ ਨੇ ਮਾਇਆ ਦੀ ਦੌੜ ਇੰਨੀ ਲਾਈ ਹੋਈ ਹੈ ਕਿ ਆਪਣੇ ਬੱਚਿਆਂ ਪਾਸ 10 ਮਿੰਟ ਬੈਠਣ ਦਾ ਸਮਾਂ ਵੀ ਭੁਲਾ ਦਿੱਤਾ ਹੈ। ਇਸ ਅਵਿਸਲੇਪਨ ਦੀ ਸਜ਼ਾ ਮਾਤਾ ਪਿਤਾ ਅਤੇ ਬੱਚੇ ਦੋਵੇਂ ਹੀ ਭੋਗ ਰਹੇ ਹਨ ਅਤੇ ਅਗਾਂਹ ਵੀ ਭੋਗਣਗੇ, ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਦੇ ਸੰਸਕਾਰ ਗੁਰਮਤ ਅਨੁਸਾਰ ਨਹੀਂ ਬਣਾਉਂਦੇ ਅਤੇ ਇਸ ਕਾਰਜ ਲਈ ਯਤਨਸ਼ੀਲ ਨਹੀਂ ਹੁੰਦੇ। ਗੁਰਮਤ ਸੰਸਕਾਰ ਬਣਨੇ ਹਨ ਸਤਿਗੁਰੂ ਜੀ ਦੀ ਬਾਣੀ ਨਾਲ ਜੁੜਿਆ, ਬਾਣੇ ਨਾਲ ਜੁੜਿਆ। ਗੁਰਮਤ ਸੰਸਕਾਰ ਬਣਨੇ ਹਨ ਆਪਣੇ ਗੌਰਵਮਈ ਸੁਨਹਿਰੀ ਇਤਿਹਾਸ ਨੂੰ ਪੜਿਆ ਅਤੇ ਸੁਣਿਆ। ਗੁਰਮਤ ਸੰਸਕਾਰ ਬਣਨੇ ਹਨ ਸ੍ਰੇਸ਼ਟ ਭਲੇ ਪੁਰਖਾਂ ਦੀ ਸੰਗਤ ਕਰਨ ਨਾਲ। ਅੱਜ ਲੋੜ ਹੈ ਆਪਾਂ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੀ ਨਾਲ ਜੋੜੀਏ, ਆਪਣੇ ਗੌਰਵਮਈ ਇਤਿਹਾਸ ਨੂੰ ਸੁਣੀਏ, ਵਾਚੀਏ ਅਤੇ ਗਾਂਹ ਬੱਚਿਆਂ ਨੂੰ ਸੁਣਾਈਏ। ਕੁਸੰਗਤ ਦਾ ਤਿਆਗ ਕਰਕੇ ਸਤਸੰਗਤ ਕਰੀਏ ਅਤੇ ਫਿਰ ਕੋਈ ਵਜ੍ਹਾ ਨਹੀਂ ਕਿ ਅਸੀਂ ਆਪਣੇ ਵਿਰਸੇ ਨਾਲ ਨਾਰ ਜੁੜ ਸਕੀਏ ਅਤੇ ਗੁਰੂ ਖੁਸ਼ੀ ਨੂੰ ਪ੍ਰਾਪਤ ਨਾ ਕਰ ਸਕੀਏ। ਜ਼ਰੂਰ ਹੀ ਆਪਣੇ ਵਿਰਸੇ ਨਾਲ ਜੁੜ ਕੇ ਸਾਬਤ ਸੂਰਤ ਨੂੰ ਸਾਂਭ ਕੇ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਧਾਰ ਕੇ ਗੁਰੂ ਦੀ ਪ੍ਰਭੂ ਦੀ ਖੁਸ਼ੀ ਦੇ ਪਾਤਰ ਅਵਸ਼ ਬਣਾਂਗੇ। ਚੌਥਾ ਕਾਰਨ ਹੈ ਵਿਦੇਸ਼ ਜਾਣ ਦੇ ਬਹਾਨੇ ਕੇਸਾਂ ਨੂੰ ਤਲਾਂਜਲੀ। ਅੱਜ ਕੱਲ੍ਹ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਲਈ ਜਾਣ ਦਾ ਬਹਾਨਾ ਦੱਸ ਕੇ ਕੇਸਾਂ ਨੂੰ ਕਟਵਾ ਰਹੇ ਹਨ। ਦਰਅਸਲ ਇਹ ਨੌਜਵਾਨਾਂ ਦੀ ਮਾਨਸਿਕ ਕਮਜ਼ੋਰੀ ਦੇ ਪ੍ਰਗਟਾਵੇ ਤੋਂ ਸਵਾ ਹੋਰ ਕੁਝ ਵੀ ਨਹੀਂ। ਜਦੋਂ ਅੱਜ ਆਪਾਂ ਵਿਦੇਸ਼ਾਂ ਵੱਲ ਨਿਗਾਹ ਮਾਰਦੇ ਹਾਂ ਤਾਂ ਪੰਜਾਬ ਨਾਲੋਂ ਸਗੋਂ ਜ਼ਿਆਦਾ ਸਿੱਖੀ ਦੀ ਪ੍ਰਫੁੱਲਤਾ ਵਿਦੇਸ਼ਾਂ ਵਿਚ ਨਜ਼ਰ ਆਉਂਦੀ ਹੈ। ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਆਦਿਕ ਦੇਸ਼ ਕਿਸੇ ਵਿਚ ਵੀ ਚਲੇ ਜਾਵੋ, ਸਿੱਖਾਂ ਨੇ ਆਪਣੀ ਮਿਹਨਤ ਅਤੇ ਸੂਝਬੂਝ ਨਾਲ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਆਪਣੀ ਧਾਕ ਜਮਾਈ ਹੋਈ ਹੈ। ਟਰਾਂਸਪੋਰਟ ਅਤੇ ਖੇਤੀਬਾੜੀ ਤੋਂ ਲੈ ਕੇ ਸਰਕਾਰੀ ਅਤੇ ਗੈਰ ਸਰਕਾਰੀ ਉੱਚ ਅਹੁਦਿਆਂ ਉੱਤੇ ਸਾਬਤ ਸੂਰਤ ਸਿੱਖੀ ਸਰੂਪ ਵਾਲੇ ਕਾਬਜ ਹਨ। ਵਿਦੇਸ਼ਾਂ ਵਿਚ ਤਾਂ ਸਿੱਖਾਂ ਨੇ ਸਿਆਸੀ ਖੇਤਰ ਵਿਚ ਵੀ ਬਹੁਤ ਉੱਚਾ ਮਾਣ ਸਤਿਕਾਰ ਪ੍ਰਾਪਤ ਕਰ ਲਿਆ ਹੈ। ਸਿੱਖੀ ਸਰੂਪ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਆਪਣੇ ਦੇਸ਼ ਵਿਚ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਫੌਜੀ ਜਰਨੈਲ, ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਆਦਿ ਉੱਚ ਅਹੁਦੇ ਸਿੱਖੀ ਸਰੂਪ ਵਾਲਿਆਂ ਨੇ ਪ੍ਰਾਪਤ ਕੀਤੇ ਹਨ। ਅਮਰੀਕਾ ਵਿਚ 11 ਸਤੰਬਰ ਦੀ ਘਟਨਾ ਤੋਂ ਬਾਅਦ ਕੁਝ ਇਕ ਸ਼ਰਾਰਤੀ ਅਤੇ ਅਗਿਆਨੀ ਲੋਕਾਂ ਨੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਸ਼ਰਾਰਤਾਂ ਕੀਤੀਆਂ ਸਨ, ਪਰ ਕੁਝ ਇਕ ਘਟਨਾਵਾਂ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਦਰਸਾਉਣ ਵਾਲਾ ਇਕ ਕੈਲੰਡਰ ਅਖਬਾਰਾਂ ਅਤੇ ਸਾਰੇ ਸਰਕਾਰੀ ਦਫ਼ਤਰਾਂ, ਪੁਲਿਸ ਸਟੇਸ਼ਨਾਂ ਉਪਰ ਲਗਾਇਆ, ਜਿਸ ਵਿਚ ਸਾਬਤ ਸੂਰਤ ਪਟਕਾ ਬੰਨਣ ਵਾਲੇ ਬੱਚੇ ਤੋਂ ਲੈ ਕੇ ਦਸਤਾਰਧਾਰੀ ਸਿੱਖ ਕੁੱਲੀ ਦਾੜੀ ਅਤੇ ਦਸਤਾਰਧਾਰੀ ਬੀਬੀਆਂ ਦੀਆਂ ਫੋਟੋ ਪ੍ਰਕਾਸ਼ਿਤ ਕੀਤੀਆਂ ਗਈਆਂ। ਉਸ ਕੈਲੰਡਰ ਵਿੱਚ ਕਿਸੇ ਵੀ ਕਲੀਨ ਸ਼ੇਵਨ ਜਾਂ ਦਾੜੀ ਕੱਟਣ ਵਾਲੇ ਨੂੰ ਸਿੱਖ ਕਰਕੇ ਨਹੀਂ ਦਰਸਾਇਆ। ਇਹ ਬੜੀ ਧਿਆਨ ਵਾਲੀ ਗੱਲ ਹੈ। ਉਸ ਕੈਲੰਡਰ ਵਿੱਚ ਕਿਸੇ ਵੀ ਕਲੀਨ ਸ਼ੇਵਨ ਜਾਂ ਦਾੜੀ ਕੱਟਣ ਵਾਲੇ ਨੂੰ ਸਿੱਖ ਕਰਕੇ ਨਹੀਂ ਦਰਸਾਇਆ। ਇੱਥੇ ਸੋਚਣ ਵਾਲੀ ਗੱਲ ਹੈ ਕਿ ਸਾਬਤ ਸੂਰਤ ਦੇ ਧਾਰਨੀ ਤਾਂ ਸਿੱਖ ਕੌਮ ਦਾ ਅੰਗ ਮੰਨੇ ਗਏ ਹਨ, ਦਾੜੀ ਕੱਟਣ ਵਾਲਿਆਂ ਨੂੰ ਸਰਕਾਰ ਨੇ ਸਿੱਖ ਹੀ ਨਹੀਂ ਮੰਨਿਆ। ਉਨ੍ਹਾਂ ਪ੍ਰਤੀ ਤਾਂ ਪੁਰਾਣੀ ਕਹਾਵਤ ਹੋ ਗਈ ਕਿ ਨਾ ਘਰ ਦੇ ਰਹੇ ਨਾ ਘਾਟ ਦੇ। ਕਲੀਨ ਸ਼ੇਵਨ ਸਿੱਖ ਕਹਿਲਾਉਣ ਵਾਲਿਆਂ ਨੇ ਨਾ ਹਿੰਦੂਆਂ ਵਿਚ, ਨਾ ਮੁਸਲਮਾਨਾਂ ਵਿਚ, ਨਾ ਹੀ ਸਿੱਖਾਂ ਵਿਚ ਸ਼ੁਮਾਰ ਗਿਣੇ ਜਾਣਗੇ। ਇਸ ਲਈ ਕਲੀਨ ਸ਼ੇਵਨ ਸਿੱਖਾਂ ਨੂੰ ਲੋਕ ਲੱਜਾ ਦਾ ਤਿਆਗ ਕਰਕੇ ਆਪਣੇ ਘਰ ਮੁੜ ਵਾਪਸ ਆ ਜਾਣਾ ਚਾਹੀਦਾ ਹੈ। ਆਪਣੇ ਵਿਰਸੇ ਨਾਲ ਜੁੜ ਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਲੈਣੇ ਚਾਹੀਦੇ ਨੇ। ਪੰਜਵਾਂ ਕਾਰਨ ਇਹ ਜਾਪਦਾ ਹੈ ਕਿ ਆਪਣੇ ਆਪ ਵਿਚ ਹੀਣਤਾ ਦਾ ਭਾਵ। ਬਹੁਤੀ ਵਾਰੀ ਸਾਡੀ ਨੌਜਵਾਨ ਪੀੜ੍ਹੀ ਇਹ ਸਵਾਲ ਵੀ ਖੜਾ ਕਰਦੀ ਹੈ ਕਿ ਜਦੋਂ ਅਸੀਂ ਬਹੁ ਗਿਣਤੀ ਕਲੀਨ ਸ਼ੇਵਨ ਬੰਦਿਆਂ ਵਿਚ ਰਹਿਣਾ ਹੈ, ਉਹ ਸਾਡੀ ਵੱਖਰੀ ਸਾਬਤ ਸੂਰਤ ਦਿੱਖ ਦੇਖ ਕੇ ਸਾਡੇ ਨਾਲ ਨਫ਼ਰਤ ਕਰਦੇ ਹਨ। ਜੇ ਨੌਜਵਾਨਾਂ ਦੀ ਇਸ ਦਲੀਲ ਨੂੰ ਮੰਨ ਵੀ ਲਿਆ ਜਾਵੇ, ਦਾੜੀ ਕੇਸ ਕਟਵਾ ਕੇ ਹਜਾਮਤ ਕਰਵਾ ਲੈਣ ਨਾਲ ਵੀ ਨਫ਼ਰਤ ਅਤੇ ਵਿਤਕਰਾ ਤਾਂ ਖਤਮ ਨਹੀਂ ਕੀਤਾ ਜਾ ਸਕਦਾ। ਦਾੜੀ ਕੇਸਾਂ ਤੋਂ ਅੱਗੇ ਚਿੱਟੀ ਚਮੜੀ ਦਾ ਭੂਰੀ ਚਮੜੀ ਨਾਲ, ਚਿੱਟੀ ਜਾਂ ਭੂਰੀ ਚਮੜੇ ਵਾਲੇ ਦਾ ਕਾਲੀ ਚਮੜੀ ਵਾਲੇ ਨਾਲ ਵਿਤਕਰਾ ਬਣਿਆ ਹੀ ਰਹਿਣਾ ਅਤੇ ਬਣਿਆ ਹੋਇਆ ਹੈ। ਕਿ ਫਿਰ ਅਸੀਂ ਅਜਿਹੀ ਹਾਲਤ ਵਿਚ ਆਪਣੀ ਚਮੜੀ ਨੂੰ ਵੀ ਸਰੀਰ ਤੋਂ ਉਤਾਰਾਂਗੇ ਜਾਂ ਸਕਿਨ ਗ੍ਰਾਫਟਿੰਗ ਕਰਵਾ ਕੇ ਆਪਣੀ ਚਮੜੀ ਦਾ ਰੰਗ ਬਦਲਣ ਲਈ ਯਤਨਸ਼ੀਲ ਹੋਵਾਂਗੇ? ਕਦਾਚਿਤ ਸੰਭਵ ਨਹੀਂ ਹੋਵੇਗਾ। ਚਮੜੀ ਤੋਂ ਬਾਅਦ ਫਿਰ ਗੱਲ ਆ ਜਾਵੇਗੀ ਬੋਲੀ ਦੇ ਵਿਤਕਰੇ ਦੀ। ਇਹ ਬੋਲੀ ਦੇ ਵਿਤਕਰੇ ਆਰੰਭ ਹੋ ਜਾਣਗੇ। ਇਹ ਗੱਲ ਕਿਸੇ ਕੰਢੇ ਜਾ ਕੇ ਵੀ ਖਲੋਵੇਗੀ ਨਹੀਂ। ਨਫ਼ਰਤ ਜਾਂ ਵਿਤਕਰੇ ਵਾਲੀ ਗੱਲ ਤਾਂ ਹਰ ਦੇਸ਼ ਵਿਚ ਹਰ ਸੂਬੇ ਦੇ ਲੋਕ ਦੂਸਰੇ ਸੂਬੇ ਦੇ ਲੋਕਾਂ ਨਾਲ ਕਰੀ ਜਾ ਰਹੇ ਹਨ। ਸਾਡੇ ਦੇਸ਼ ਵਿਚ ਵੀ ਖੁਦ ਹੋ ਰਿਹਾ ਹੈ, ਮੁਸਲਮਾਨ ਮੁਸਲਮਾਨਾਂ ਨਾਲ ਕਰੀ ਜਾ ਰਹੇ ਨੇ, ਅੰਗਰੇਜ਼ ਖੁਦ ਆਪਣੇ ਲੋਕਾਂ ਨਾਲ ਨਫ਼ਰਤ ਕਰ ਰਹੇ ਨੇ। ਨਫ਼ਰਤ ਜਾਂ ਵਿਤਕਰਾ ਕਰਨਾ ਮਨੁੱਖੀ ਸੁਭਾਅ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇੱਕ ਕਾਰਨ ਜੇ ਖਤਮ ਹੋ ਜਾਵੇਗਾ ਫਿਰ ਇਹ ਨਫ਼ਰਤ ਕਰਨ ਲਈ ਮਨੁੱਖੀ ਸੁਭਾਅ ਕੁਝ ਹੋਰ ਕਾਰਨ ਲੱਭ ਲਵੇਗਾ। ਯਾਦ ਰੱਖੋ, ਜਿਸ ਨੇ ਪ੍ਰਭੂ ਦੀ ਬਖਸ਼ਿਸ਼ ਕੇਸ ਦਾੜੀ ਨੂੰ ਤਲਾਕ ਦੇ ਦਿੱਤਾ, ਸਮਝੋ ਉਸ ਨੇ ਪ੍ਰਭੂ ਅਤੇ ਗੁਰੂ ਨੂੰ ਬੇਦਾਵਾ ਦੇ ਦਿੱਤਾ। ਗੁਰੂ ਹੁਕਮਾਂ ਤੋਂ ਆਕੀ ਮਨੁੱਖ ਉੱਤੇ ਗੁਰੂ ਭਰੋਸਾ ਨਹੀਂ ਜੇ ਕਰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਜਿੰਨਾ ਚਿਰ ਸਿੱਖ ਪ੍ਰਭੂ ਦੀ ਬਖਸ਼ਿਸ਼ ਕੇਸ ਅਤੇ ਦਾੜੀ ਸੰਭਾਲ ਕੇ ਸਾਬਤ ਸੂਰਤ ਰੂਪ ਵਿਚ ਸੰਸਾਰ ਅੰਦਰ ਵਿਚਰੇਗਾ, ਮੈਂ ਉਸ ਸਿੱਖ ਨੂੰ ਪ੍ਰਭੂ ਦਾ ਵਫ਼ਾਦਾਰ ਜਾਣ ਕੇ ਆਪਣਾ ਸਾਰਾ ਤੇਜ ਬਖਸ਼ਿਸ਼ ਕਰੀ ਰੱਖਾਂਗਾ। ਪਰ ਜਿਸ ਦਿਨ ਸਿੱਖ ਆਪਣੀ ਪ੍ਰਭੂ ਪ੍ਰਤੀ ਵਫ਼ਾਦਾਰੀ ਦਾ ਤਿਆਗ ਕਰਕੇ ਸੰਸਾਰ ਦੀ ਲੁਕਾਈ ਵਿਚ ਮਿਲਤ ਹੋ ਜਾਵੇਗਾ, ਮੇਰਾ ਇਤਵਾਰ ਮੇਰਾ ਭਰੋਸਾ ਵੀ ਉਸ ਉਪਰੋਂ ਖਤਮ ਹੋ ਜਾਵੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅੱਜ ਲੋੜ ਹੈ ਹਰ ਮਨੁੱਖ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ, ਪ੍ਰਭੂ ਅਤੇ ਗੁਰੂ ਉੱਤੇ ਭਰੋਸਾ ਕਰਨ ਦੀ। ਪ੍ਰਭੂ ਦੀ ਬਖਸ਼ਿਸ਼ ਦਾੜੀ ਕੇਸਾਂ ਦੀ ਇਮਾਨਤ ਜੋ ਪ੍ਰਭੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਬਖਸ਼ਿਸ਼ ਵਿਚ ਖਿਆਨਤ ਨਾ ਕਰੀਏ, ਨਹੀਂ ਤੇ ਬੇਪ੍ਰਤੀਤੇ ਬਣ ਜਾਵਾਂਗੇ। ਬੇਪ੍ਰਤੀਤੇ ਉੱਤੇ ਕੋਈ ਵੀ ਭਰੋਸਾ ਨਹੀਂ ਜੇ ਕਰਦਾ। ਇਸ ਲਈ ਸਾਨੂੰ ਹਮੇਸ਼ਾ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਯਾਦ ਰੱਖ ਕੇ ਆਪਣੀ ਪ੍ਰਤੀਤੀ ਨੂੰ ਆਪ ਖਰਾਬ ਨਹੀਂ ਕਰਨਾ ਚਾਹੀਦਾ। ਜੋ ਆਪਣੇ ਹੱਥੀ ਆਪਣੀ ਪ੍ਰਤੀਤ ਖੋਹ ਲੈਂਦਾ ਹੈ, ਸਤਿਗੁਰੂ ਜੀ ਉਸ ਪ੍ਰਤੀ ਫਤਵਾ ਦਿੰਦੇ ਨੇ ਕਿ ਆਪਣੀ ਪ੍ਰਤੀਤ ਆਪ ਹੀ ਖੋਵੈ, ਬਾਹਰ ਉਸਕਾ ਵਿਸ਼ਵਾਸ ਨਾ ਹੋਵੇ। ਬੇਪ੍ਰਤੀਤੇ ਮਨੁੱਖ ਉੱਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ, ਕੋਈ ਵੀ ਭਰੋਸਾ ਨਹੀਂ ਕਰਦਾ, ਸਗੋਂ ਉਸ ਨੂੰ ਹਰ ਕੋਈ ਮਾੜੀ ਨਿਗਾਹ ਨਾਲ ਹੀ ਵੇਖਦਾ। ਗੁਰਬਾਣੀ ਦਾ ਫਰਮਾਨ ਹੈ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਤਥਾ ਭੁੱਲਣ ਵਿਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ। ਕਰਤਾਰ ਅਤੇ ਗੁਰੂ ਸੰਪੂਰਨ ਹਨ, ਉਹ ਕਦੇ ਭੁੱਲ ਨਹੀਂ ਕਰ ਸਕਦੇ। ਸਾਨੂੰ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਉਪਰ ਵਿਸ਼ਵਾਸ ਕਰਕੇ ਕਰਤਾਰ ਦੀ ਸੰਪੂਰਨਤਾ ਵਿਚ ਭਰੋਸਾ ਰੱਖ ਕੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣ ਕੇ ਆਪਣੀ ਥੋੜ ਚਿਰੀ ਜੀਵਨ ਯਾਤਰਾ ਨੂੰ ਸਫਲ ਕਰ ਲੈਣਾ ਚਾਹੀਦਾ ਹੈ। ਕਰਤਾਰ ਅਤੇ ਗੁਰੂ ਤੋਂ ਬੇਮੁਖ ਹੋ ਕੇ ਆਪਣੇ ਲੋਕ ਪਰਲੋਕ ਨਹੀਂ ਵਿਗਾੜਨੇ ਚਾਹੀਦੇ। ਪ੍ਰਚਾਰ ਦੇ ਢੰਗ ਤਰੀਕੇ ਵਿਚ ਬਦਲਾਓ ਲਿਆਉਣ ਦੀ ਲੋੜ। ਅੱਜ ਸਾਨੂੰ ਉਨ੍ਹਾਂ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਬਹੁਤ ਜਲਦੀ ਲੋੜ ਹੈ ਜੋ ਕਿਸੇ ਵੀ ਕਾਰਨ ਆਪਣੇ ਵਿਰਸੇ ਅਤੇ ਸਭਿਆਚਾਰ ਨਾਲੋਂ ਟੁੱਟ ਕੇ ਦਿਸ਼ਾਹੀਣ ਹੋ ਕੇ ਮਨਮਾਨੀ ਦਾ ਜੀਵਨ ਬਤੀਤ ਕਰਦੇ ਭੰਬੜ ਭੂਸੇ ਵਿਚ ਪਏ ਭਟਕ ਰਹੇ ਹਨ। ਇਨ੍ਹਾਂ ਮੁੱਢੋਂ ਕੁੱਥੇ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਸਾਨੂੰ ਪ੍ਰਚਾਰ ਦੇ ਢੰਗ ਤਰੀਕੇ ਵਿਚ ਬਦਲਾਓ ਲਿਆਉਣ ਦੀ ਲੋੜ ਹੈ। ਪ੍ਰਚਾਰ ਦੇ ਵਿੱਚ ਪਿਆਰ ਨੂੰ ਸੰਮਿਲਿਤ ਕਰਨ ਦੀ ਆਵਸ਼ਕਤਾ ਹੈ, ਜ਼ਰੂਰਤ ਹੈ। ਪਤਿਤ ਨੌਜਵਾਨਾਂ ਨੂੰ ਸ਼ਬਦਾਂ ਦੇ ਤਿੱਖੇ ਤੀਰ ਮਾਰਨ ਦੀ ਥਾਂ ਪਿਆਰ ਗਲਵਕੜੀ ਵਿੱਚ ਲੈ ਕੇ ਉਹਨਾਂ ਨਾਲ ਆਪਣੱਤ ਜਣਾ ਕੇ ਉਹਨਾਂ ਦੀ ਕੰਢ ਉੱਤੇ ਪਿਆਰ ਪਲੋਸੀਆਂ ਕਰਕੇ ਉਹਨਾਂ ਦੇ ਭਲੇ ਲਈ ਗੁਰੂ ਵਾਸਤਾ ਪਾਉਣ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਜਿਵੇਂ ਕਿ ਭਾਈ ਵੀਰ ਸਿੰਘ ਹੋਰਾਂ ਨੇ 1913 ਦੀ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੂੰ ਪਿਆਰ ਗਲਵਕੜੀ ਪਾ ਕੇ ਉਹਨਾਂ ਨੂੰ ਮੁੜ ਗੁਰਸਿੱਖੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਸੀ। ਘਟਨਾ ਇੰਜ ਵਾਪਰੀ, ਪ੍ਰੋਫੈਸਰ ਪੂਰਨ ਸਿੰਘ ਜੋ ਬਚਪਨ ਤੋਂ ਬੜੇ ਨੇਕ ਗੁਰਮਤਿ ਸੰਸਕਾਰਾਂ ਦੇ ਧਾਰਨੀ ਸਨ, ਭਾਰਤ ਵਿੱਚ ਉੱਚ ਵਿਦਿਆ ਪ੍ਰਾਪਤੀ ਕਰਨ ਉਪਰੰਤ ਆਪ ਜੀ ਪ੍ਰਯੋਗਕ ਰਸਾਇਣ ਦੀ ਵਿਦਿਆ ਪ੍ਰਾਪਤ ਕਰਨ ਹਿੱਤ ਜਪਾਨ ਦੇਸ਼ ਵਿੱਚ ਚਲੇ ਗਏ। ਉੱਥੇ ਪ੍ਰੋਫੈਸਰ ਪੂਰਨ ਸਿੰਘ ਜੀ ਸਵਾਮੀ ਰਾਮ ਤੀਰਥ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਵਿਦਾਂਤੀ ਬਣ ਗਏ। ਸਿੱਖ ਕੌਮ ਨੇ ਪ੍ਰੋਫੈਸਰ ਹੋਰਾਂ ਨਾਲੋਂ ਨਾਤਾ ਤੋੜ ਲਿਆ। ਸਮਾਂ ਆਇਆ, ਚੀਫ਼ ਖਾਲਸਾ ਦੀਵਾਨ ਨੇ ਸਿਆਲਕੋਟ ਵਿੱਚ 1913 ਨੂੰ ਸਿੱਖ ਵਿਦਿਅਕ ਕਾਨਫਰੰਸ ਦਾ ਆਯੋਜਨ ਕੀਤਾ। ਕਾਨਫਰੰਸ ਵਿੱਚ ਬੁਲਾਰਿਆਂ ਦੀ ਚੋਣ ਕਰਨ ਲੱਗਿਆਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਨਾਂ ਵੀ ਸਾਹਮਣੇ ਆਇਆ। ਧਰਮ ਨੂੰ ਪਿੱਠ ਦੇ ਜਾਣ ਕਾਰਨ ਕਾਫ਼ੀ ਸਮਾਂ ਨਾ ਪੱਕੀ ਤੇ ਹਾਂ ਪੱਕੀ ਵਿਚਾਰ ਚਰਚਾ ਚੱਲਦੀ ਰਹੀ। ਅਖੀਰ ਫੈਸਲਾ ਹੋਇਆ ਕਿ ਪੂਰਨ ਸਿੰਘ ਵਿਚਾਰਵਾਨ ਵਿਦਵਾਨ ਬੰਦਾ ਸੀ, ਸਵਾਮੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਰਾਹੇ ਪੈ ਗਿਆ, ਗੁਰਸਿੱਖੀ ਸੰਸਕਾਰ ਅਜੇ ਉਸ ਦੇ ਅੰਦਰ ਸਮੋਏ ਹਨ, ਸਾਨੂੰ ਪੂਰਨ ਸਿੰਘ ਨੂੰ ਸੱਦ ਕੇ ਉਸ ਨੂੰ ਆਪਣੇ ਵਿਚਾਰ ਦਰਸਾਉਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ। ਸਹਿਮਤੀ ਉਪਰੰਤ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਕਾਨਫਰੰਸ ਵਿੱਚ ਭਾਸ਼ਣ ਦੇਣ ਲਈ ਸੱਦਾ ਪੱਤਰ ਭੇਜਿਆ ਗਿਆ। ਕਾਨਫਰੰਸ ਵਿੱਚ ਪ੍ਰੋਫੈਸਰ ਹੋਰਾਂ ਨੇ ਗੁਰਸਿੱਖੀ ਸਿਧਾਂਤਾਂ ਉਪਰ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਭਾਸ਼ਣ ਸਮਾਪਤੀ ਉਪਰੰਤ ਆਪ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਪਾਸ ਬੈਠ ਗਏ। ਭਾਈ ਵੀਰ ਸਿੰਘ ਹੋਰਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕੰਢ ਅਤੇ ਫਿਰ ਸਿਰ ਉਪਰ ਹੱਥ ਫੇਰ ਕੇ ਪੂਰਨ ਸਿੰਘ ਨੂੰ ਪਿਆਰ ਭਲੋਸੇ ਦਿੱਤੇ। ਬੜੇ ਪਿਆਰ ਨਾਲ ਕਿਹਾ, ਪੂਰਨ ਸਿੰਘ, ਮੈਂ ਤਾਂ ਸੁਣਿਆ ਕਿ ਜਿਹੜੇ ਪ੍ਰਭੂ ਦੀ ਬਖਸ਼ਿਸ਼ ਰੋਮਾਂ ਨੂੰ ਕਟਵਾਉਂਦੇ ਨੇ ਉਨ੍ਹਾਂ ਦੇ ਵਾਲ ਬੜੇ ਖੁਰਦਰੇ ਹੋ ਜਾਂਦੇ ਨੇ, ਪਰ ਤੁਹਾਡੇ ਵਾਲ ਤਾਂ ਕੱਟਣ ਉਪਰੰਤ ਵੀ ਬਹੁਤ ਕੂਲੇ ਹਨ, ਤੁਸੀਂ ਇਨ੍ਹਾਂ ਨੂੰ ਕੀ ਲਾਉਂਦੇ ਹੋ? ਇੰਨੀ ਗੱਲ ਕਹਿ ਕੇ ਨਾਲ ਹੀ ਆਪਣੇ ਘਰ ਰਾਤ ਦਾ ਪ੍ਰਸ਼ਾਦਾ ਛਕਣ ਲਈ ਭਾਈ ਵੀਰ ਸਿੰਘ ਹੋਰਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਸੱਦਾ ਪੱਤਰ ਦੇ ਦਿੱਤਾ। ਸ਼ਾਮ ਦਾ ਸਮਾਂ ਆਇਆ, ਦੋਵਾਂ ਨੇ ਇਕੱਠੇ ਲੰਗਰ ਛਕਿਆ। ਪ੍ਰਸ਼ਾਦਾ ਛਕਣ ਉਪਰੰਤ ਕਾਫੀ ਸਮਾਂ ਗੁਰਮਤਿ ਵਿਚਾਰਾਂ ਚੱਲਦੀਆਂ ਰਹੀਆਂ। ਕੀ ਵਿਚਾਰਾਂ ਹੋਈਆਂ ਇਹ ਉਹ ਦੋਨੇ ਗੁਰਮੁਖ ਜਾਣਨ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਘਰਵਾਲੀ ਬੀਬੀ ਮਾਇਆ ਦੇਵੀ ਲਿਖਦੀ ਹੈ ਕਿ ਜਦੋਂ ਪ੍ਰੋਫੈਸਰ ਸਾਹਿਬ ਘਰ ਪੁੱਜੇ ਤਾਂ ਉਹ ਆਪਣੇ ਮੂੰਹ ਵਿੱਚ ਹੀ ਕੁਝ ਗੁਣਗੁਣਾ ਰਹੇ ਸਨ। ਝੋਲਾ ਰੱਖਣ ਉਪਰੰਤ ਉਹਨਾਂ ਦੇ ਪਹਿਲੇ ਬੋਲ ਸਨ ਕਿ ਮਾਇਆ ਦੇਵੀ, ਮੈਂ ਅੱਜ ਤੋਂ ਦੁਬਾਰਾ ਕੇਸ ਨਹੀਂ ਕਟਵਾਉਣੇ। ਮਾਇਆ ਦੇਵੀ ਜੀ ਲਿਖਦੇ ਨੇ ਕਿ ਮੈਂ ਕਿਹਾ ਕਿ ਤੁਸੀਂ ਜਿਵੇਂ ਹੋ ਤਿਵੇਂ ਹੀ ਠੀਕ ਹੋ, ਤੁਸੀਂ ਪਹਿਲਾਂ ਇੱਕ ਵਾਰ ਗਲਤੀ ਕੀਤੀ ਹੈ, 10 ਸਾਲ ਕੌਮ ਨੇ ਤੁਹਾਨੂੰ ਮੂੰਹ ਨਹੀਂ ਲਾਇਆ, ਜੇ ਹੁਣ ਦੁਬਾਰਾ ਗਲਤੀ ਕਰ ਲਈ ਫੇਰ ਪਤਾ ਨਹੀਂ ਕਿੰਨਾ ਕੁ ਸਮਾਂ ਮੁੜ ਸੰਤਾਪ ਭੋਗਣਾ ਪਵੇਗਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਆਪਣੇ ਪਿਆਰ ਭਰੇ ਮਨ ਨਾਲ ਦ੍ਰਿੜਤਾ ਸਹਿਤ ਕਿਹਾ, ਮਾਇਆ ਦੇਵੀ, ਜਿਨ੍ਹਾਂ ਕੇਸਾਂ ਉੱਤੇ ਭਾਈ ਵੀਰ ਸਿੰਘ ਵਰਗੇ ਗੁਰਮੁਖ ਦਾ ਹੱਥ ਫਿਰ ਗਿਆ ਹੈ ਨਾ, ਹੁਣ ਉਨ੍ਹਾਂ ਕੇਸਾਂ ਉੱਪਰ ਨਾਈ ਦਾ ਹੱਥ ਨਹੀਂ ਫਿਰ ਸਕਦਾ। ਆਪ ਮੁੜ ਦੁਬਾਰਾ ਸਾਬਤ ਸੂਰਤ ਦੇ ਧਾਰਨੀ ਬਣ ਕੇ ਗੁਰੂ ਨਦਰ ਵਿੱਚ ਪ੍ਰਵਾਨ ਚੜੇ, ਗੁਰਮਤ ਦੇ ਧਾਰਨੀ ਬਣ ਕੇ ਗੁਰਸਿੱਖੀ ਦੇ ਅਨੂਠੇ ਪਿਆਰ ਅਤੇ ਆਨੰਦ ਨੂੰ ਇਨ੍ਹਾਂ ਨੇ ਮਾਣਿਆ। ਉਸ ਆਨੰਦ ਅਤੇ ਗੁਰਸਿੱਖੀ ਦੀਆਂ ਰਮਜ਼ਾਂ ਨੂੰ ਕਵਿਤਾ ਅਤੇ ਵਾਰਤਕ ਵਿੱਚ ਅੰਕਿਤ ਕਰਕੇ ਅਨੇਕਾਂ ਹੀ ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਦਾ ਵਸੀਲਾ ਬਣੇ ਅਤੇ ਸਾਹਿਤ ਰਾਹੀਂ ਅੱਜ ਵੀ ਬਣ ਰਹੇ ਹਨ। ਯਾਦ ਰੱਖਣ ਵਾਲੀ ਗੱਲ ਹੈ ਕਿ ਦੁਰਕਾਰਿਆ ਮਨੁੱਖ ਹੋਰ ਦੂਰ ਹੋ ਜਾਂਦਾ ਹੈ, ਪਿਆਰ ਕੀਤਿਆਂ ਮਨੁੱਖ ਪ੍ਰੇਰਿਆ ਜਾਂਦਾ ਹੈ। ਦੁਰਕਾਰਿਆ ਮਨੁੱਖ ਹੋਰ ਦੂਰ ਹੁੰਦਾ ਹੈ, ਪਿਆਰਿਆ ਮਨੁੱਖ ਪ੍ਰੇਰਿਆ ਜਾਂਦਾ ਹੈ। ਅੱਜ ਲੋੜ ਹੈ ਨੌਜਵਾਨਾਂ ਨੂੰ ਪਿਆਰ ਕਲਾਈ ਵਿੱਚ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹਥਿਆਰਾਂ ਨਾਲ ਸੋਧ ਕੇ ਸਹੀ ਗੁਰਮਤ ਸੇਧ ਦੇਣ ਦੀ। ਸਤਿਗੁਰਾਂ ਦਾ ਸ਼ਾਸਤਰ ਸੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਲੋੜ ਹੈ ਅੱਜ ਦੇ ਨੌਜਵਾਨ ਨੂੰ ਪਿਆਰ ਨਾਲ ਵਾਪਸ ਘਰ ਵਾਪਸੀ ਦਾ ਸੱਦਾ ਦੇ ਕੇ ਉਸ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰਤ ਕਰਕੇ ਉਸ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੀ ਸਤਿਗੁਰੂ ਕਿਰਪਾ ਕਰੇ। ਅਰਦਾਸ ਹੈ ਕਿ ਸਤਿਗੁਰੂ ਇਨ੍ਹਾਂ ਭੁੱਲੇ ਭਟਕਿਆਂ ਨੂੰ ਆਪ ਹੀ ਸਹੀ ਜੀਵਨ ਸੇਧ ਦੇ ਕੇ ਆਪਣੀ ਦਰਸਾਈ ਹੋਈ ਰਹਿਣੀ ਰਹਿਤ ਦੇ ਨਾਲ ਜੋੜ ਕੇ ਆਪਣੀ ਖੁਸ਼ੀ ਦੇ ਪਾਤਰ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।